ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ ਜਪ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ, ਅਸਲ ਸਵੈਭੰਗ ਹੈ, ਵਾਹਵਾ ਸੀ ਪੈਰ ਚ ਹੁਣ ਹੈ ਨਹੀਂ। ਸਹਿ ਕੋਈ ਲਫ਼ਜ਼ ਨਹੀਂ ਹੈ, ਸਵੈ ਹੁੰਦਾ ਸਵੈਮ ਤੇ ਸਵੈ ਬਣਿਆ। ਸਵੈਭੰਗ ਦਾ ਆਪਣੇ ਆਪ ਨੂੰ ਜਿਹੜੀ ਦਾਲ ਬਣੀ ਹੈ, ਦਾਲ ਇਹਦੀ ਮਰਜ਼ੀ ਨਾਲ ਬਣੀ, ਜੀਵ ਆਪਣੇ ਆਪ, ਮਨ ਆਪਣੇ ਆਪ ਜਿਹੜਾ ਹੈਗਾ ਸਾਡਾ ਬਾਕੀ ਹੁੰਦਾ, ਆਪਣੇ ਆਪ ਬਣੇ ਜਾਂਦਾ। ਪਾਣੇ ਤੋਂ ਬਾਕੀ ਵੀ ਅਸੀਂ ਆਪਣੀ ਮਰਜ਼ੀ ਨਾਲ ਆਉਂਦੇ ਹਾਂ, ਪੈਰ ਕੁਹਾੜਾ ਵੀ ਆਪਣੇ ਹੱਥ ਮਰਜ਼ੀ ਨਾਲ ਮਾਰਦੇ ਹਾਂ, ਅਤੇ ਜੇ ਫਿਰ ਕੰਮ ਸੰਭਾਲਣਾ ਹੋਵੇ ਨਾ, ਫੇਰ ਇੱਕ ਹੋਣਾ ਹੋਵੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੰਭਾਲੀ ਸਵਾ। ਸਵੈਭੰਗ ਲੱਭਦਾ, ਸਵੈਭੰਗ ਨਹੀਂ, ਸਵਯਮ ਨੂੰ ਭੰਗ ਕਰ ਲੈਣਾ। ਨਾਨਕ ਤਿੰਨ ਮਨ ਭੰਗ, ਮਨ ਦਾ ਟੁੱਟ ਜਾਣਾ, ਦੋ ਹਿੱਸਿਆਂ 'ਚ ਹੋ ਜਾਣਾ, ਦਿਲ ਦਾ ਸਾਬਤ ਨਾ ਰਹਿਣਾ, ਸਵੈਭੰਗ ਦਾ ਹੋ ਜਾ।
ਗੁਰਪ੍ਰਸਾਦ,
ਗੁਰਪ੍ਰਸਾਦ, ਗੁਰਪ੍ਰਸਾਦ ਵੱਖਰਾ ਸ਼ਬਦ ਹੈ। ਗੁਰਪ੍ਰਸਾਦ ਹੈ ਗਿਆਨ ਦਾ, ਗਿਆਨ ਦੀ ਕਿਰਪਾ, ਗਿਆਨ ਦੀ ਕਿਰਪਾ, ਗਿਆਨ ਦੀ ਰੋਸ਼ਨੀ ਹੈ।
ਹੁਣ
ਇੱਕ ਹੈ ਸੰਸਾਰ ਦੇ ਵਿੱਚ, ਸਾਰੀਆਂ ਮੱਤਾਂ ਇੱਕ ਨੂੰ ਮੰਨਦੀਆਂ, ਆਤਮਾ ਇੱਕ ਹੈ। ਜੇ ਸਾਬਤ ਹੈ ਤਾਂ ਆਤਮਾ ਔਰ ਪਰਾਤਮਾ ਰਲ ਕੇ ਇੱਕ, ਆਤਮਾ ਅੱਧੀ ਹੈ। ਪੁਰਾਣੇ ਸਿੰਘਾਂ ਦੇ ਵਿੱਚ ਇਹ ਸੀਗਾ ਵੀ ਕਈਆਂ ਦਾ ਖਿਆਲ ਸੀ ਕਿ ਬ੍ਰਹਮ ਗਿਆਨੀ ਵੀ ਅੱਧਾ, ਲੇਕਿਨ ਗਲਤ ਹੈ, ਬ੍ਰਹਮ ਗਿਆਨੀ ਅੱਧਾ ਨਹੀਂ। ਜਿਹੜੇ ਸਿੰਘ ਪੁਰਾਤਨ ਸੀ ਉਹਨਾਂ ਦਾ ਇਹ ਖਿਆਲ ਸੀ, ਮੈਨੂੰ ਵੀ ਕਿਹਾ ਸੀ ਬ੍ਰਹਮ ਗਿਆਨੀ ਅੱਧਾ, ਮੈਂ ਕਿਹਾ ਮੈਨੂੰ ਸ਼ੱਕ ਹੈ, ਉਦੋਂ ਪਤਾ ਨਹੀਂ ਸੀ ਬ੍ਰਹਮ ਗਿਆਨੀ ਅੱਧਾ ਅੱਧਾ ਆ ਪੂਰਾ, ਬ੍ਰਹਮ ਗਿਆਨੀ ਅੱਧਾ ਨਹੀਂ। ਬ੍ਰਹਮ ਦਾ ਜਦੋਂ ਗਿਆਨ ਹੋ ਜਾਂਦਾ ਫਿਰ ਅੱਧਾ ਨਹੀਂ। ਬ੍ਰਹਮ ਗਿਆਨੀ ਦਾ ਆਪ ਪਰਮੇਸ਼ਰ, ਪਰਮੇਸ਼ਰ ਦੇਖੋ ਇੱਕ ਹੁੰਦਾ ਈਸ਼ਰ, ਇੱਕ ਹੁੰਦਾ ਪਰਮੇਸ਼ਰ। ਪਰਮੇਸ਼ਰ ਇਹ ਪਾਰ ਬ੍ਰਹਮ, ਪੂਰਨ ਬ੍ਰਹਮ ਈਸ਼ਰ ਨਾ, ਹਾਂ ਪੂਰਨ ਬ੍ਰਹਮ ਬਲਕਿ ਈਸ਼ਰ ਕਹਿ ਸਕਦੇ ਹਾਂ ਅਸੀਂ, ਜਿਹਨੂੰ ਈਸ਼ਵਰ ਕਹਿੰਦੇ ਨੇ, ਪੂਰਨ ਬ੍ਰਹਮ ਪਰਮਾਤਮ ਵੀ ਉਸ ਨੂੰ ਕਹਿੰਦੇ ਨੇ। ਪਾਰ ਬ੍ਰਹਮ ਦਾ ਫਿਰ ਹੁਕਮ ਹੈ, ਜਦੋਂ ਅੰਦਰੋਂ ਉਹ ਬੋਲਦਾ, ਜਦੋਂ ਹੁਕਮ ਪ੍ਰਗਟ ਹੁੰਦਾ ਫਿਰ ਪਾਰ ਬ੍ਰਹਮ ਹੈ। ਬ੍ਰਹਮ ਤੋਂ ਗਾਹਾਂ ਦੀ ਗੱਲ ਕਰਦੇ, ਯਾਨੀ ਬ੍ਰਹਮ ਕੀ ਹੈ, ਬ੍ਰਹਮ ਬਾਰੇ ਦੱਸਣਾ ਜਿਹੜਾ ਹੈ ਉਹ ਬ੍ਰਹਮ ਗਿਆਨੀ, ਜਿਹੜਾ ਬ੍ਰਹਮ ਬਾਰੇ ਗਿਆਨ ਰੱਖਦਾ ਹੈ। ਹੁਣ ਬ੍ਰਹਮ ਕੌਣ ਸੀ? ਬ੍ਰਹਮ ਜਿਹੜਾ ਆਤਮਾ ਜਨਮ ਲੈਂਦੀ ਹੈ ਇੱਥੇ ਆ ਕੇ, ਉਹ ਬ੍ਰਹਮ ਜੋ ਸੱਚਖੰਡ 'ਚ, ਉਹ ਬ੍ਰਹਮ ਨਹੀਂ ਹੁੰਦਾ, ਉਹ ਕਿਉਂਕਿ ਦੋਸ਼ਿਆਂ 'ਚ ਹੁੰਦੇ ਨਹੀਂ। ਜੋ ਕਰੈਕ ਹੋ ਗਏ ਦੋਸ਼ਿਆਂ 'ਚ ਹੋ ਗਏ, ਉਹਨਾਂ ਨੇ ਜਨਮ ਲਿਆ, ਜਿਹਨਾਂ ਜਿਹੜੇ ਕਰੈਕ ਹੀ ਨਹੀਂ ਹੋਏ। ਇੱਕ ਹੋ ਕੇ ਇੱਕ ਜੋ ਸ਼ਬਦ ਪ੍ਰਗਟ ਹੋ ਕੇ ਉਹਨਾਂ ਵਰਗਾ ਹੋ ਜਾਂਦਾ, ਇਹ ਗੱਲ ਠੀਕ ਹੈ, ਪਰ ਜਿਹੜੇ ਕਰੈਕ ਹੋਏ ਹੀ ਨਹੀਂ ਉਹਨਾਂ ਨੂੰ ਇਹਨਾਂ ਦੇ ਕਰੈਕ ਹੋਣ ਦਾ ਪਤਾ ਹੈ। ਉਹਨਾਂ ਦੀ ਬਾਣੀ ਹੈ ਹੁਕਮ ਉਹਨਾਂ ਦਾ ਜਿਹੜੇ ਕਰੈਕ ਹੋਏ ਹੀ ਨਹੀਂ। ਜਿਹੜੇ ਕਰੈਕ ਹੋ ਗਏ ਉਹਨਾਂ ਨੂੰ ਤਾਂ ਹੁਕਮ ਸੁਣਿਆ ਬਿਨ ਕਰਨੀ, ਜਦ ਇੱਕ ਹੋਏ ਉਹਨਾਂ ਨੂੰ ਤਾਂ ਸੁਣਿਆ ਬਿਨ ਕਰਨੀ। ਇਸ ਕਰਕੇ ਜਿਹੜੇ ਕਰੈਕ ਹੋਏ ਨਹੀਂ ਸੱਚਖੰਡ 'ਚ ਬੈਠੇ ਰਹੇ, ਉਹਨਾਂ ਨੇ ਇਹਨਾਂ ਨੂੰ ਦੱਸਿਆ ਇਹਨਾਂ ਦੀ ਹਿਸਟਰੀ, ਆ ਸਾਰੀ ਗੱਲ ਗੁਰਬਾਣੀ ਦੀ ਉਹਨਾਂ ਨੇ ਦੱਸੀ। ਇੱਕ ਕਰੈਕ ਹੋ ਕੇ ਇੱਕ ਹੋਇਆ, ਇੱਕ ਕਰੈਕ ਹੋਇਆ ਹੀ ਨਹੀਂ, ਦੋਹਾਂ 'ਚ ਫਰਕ ਹੈ। ਇੱਕ ਤਾਂ ਟੁੱਟਿਆ ਹੀ ਨਹੀਂ, ਇੱਕ ਟੁੱਟ ਕੇ ਜੁੜਿਆ, ਚਾਹੇ ਜੁੜਿਆ ਉਹ ਜਿਹਾ ਹੀ ਹੋ ਗਿਆ, ਪਰ ਜਿੰਨਾ ਚਿਰ ਟੁੱਟਿਆ ਉਹਨਾਂ ਚਿਰ ਖੱਜਲ ਖੁਆਰ ਤਾਂ ਹੋਇਆ। ਖੱਜਲ ਖੁਆਰੀ ਕਾਹਦੀ ਹੈ? ਟੁੱਟਣ ਦੀ, ਕਰੈਕ ਹੋਣ ਦੀ। ਇਹ ਸੰਸਾਰ ਚ ਆਉਣ ਦਾ ਮਤਲਬ ਹੈ ਕਿ ਇੱਕ ਦੇ ਦੋ ਟੁਕੜੇ ਹੋਏ, ਦੋ ਟੁਕੜੇ ਹੁਣ ਕਿਵੇਂ ਜੋੜੀਏ, ਇਸ ਤਰੀਕੇ ਨਾਲ ਜੋੜੀਏ ਪਤਾ ਹੀ ਨਾ ਲੱਗੇ ਕਦੇ ਟੁੱਟਿਆ ਵੀ ਸੀ। ਲੇਕਿਨ ਟੁੱਟਦਾ ਉਹਨਾਂ ਨੇ ਦੇਖਿਆ, ਸਾਨੂੰ ਗੱਲ ਵਿਸਰ ਗਈ ਇੱਥੇ ਕਿਉਂ ਆਇਆ, ਜੋੜਨਾ ਆਇਆ, ਇੱਕ ਹੋਣਾ ਆਇਆ, ਯਾ ਯੁਗ ਮੈਂ ਇੱਕ ਇੱਕ ਹੋ ਆਇਆ, ਤਾਂ ਕਿਹਾ ਸੀ ਇੱਕ ਹੋਣ ਵਾਸਤੇ ਆਇਆ ਤੂੰ। ਪਰ ਕੀ ਹੋਇਆ, ਜਨਮ ਤਮੋਏ ਉਹ ਮੋਹਣੀ ਮਾਇਆ। ਸਾਰੀ ਜਿਹੜੀ ਕਹਾਣੀ ਦੱਸੀ ਹੈ ਇਹ ਰਾਮ ਹੈ, ਰਾਮ ਦਾ ਮਨ ਟੁੱਟਿਆ, ਰਾਮ ਦਾ ਹੀ ਮਨ ਲਛਮਣ ਹੈ, ਰਾਮ ਦੀ ਬੁੱਧੀ ਸੀਤਾ, ਇਹ ਦੋਵੇਂ ਵਿਛੜ ਗਏ ਤੇ ਅੱਡ ਹੋ। ਸੀਤਾ ਲਛਮਣ ਵਿਛੜ ਗਿਆ, ਰੋਇਆ ਰਾਮ, ਨਿਕਾਲਾ ਪਿਆ, ਨਿਕਾਲਿਆ ਗਿਆ, ਕੱਢ ਦਿੱਤਾ ਗਿਆ ਸੱਚਖੰਡ ਚੋਂ, ਵੀ ਜਾ ਇਹਨਾਂ ਨੂੰ ਦੋਹਾਂ ਨੂੰ ਮਨਾ ਕੇ ਨਾ, ਮਨ ਨੂੰ ਆਪਣੇ ਨੂੰ ਮਨਾ ਕੇ ਔਰ ਬੁੱਧੀ ਨੂੰ ਮਨਾ ਕੇ, ਕਿਉਂਕਿ ਸੱਚਖੰਡ ਦੇ ਨਾਲ ਮਨ ਬੁੱਧੀ ਦਾ ਟਕਰਾਓ ਹੋ ਗਿਆ, ਜਿਹੜੇ ਸਾਬਤ ਤੇ ਉਹਨਾਂ ਨਾਲ ਇਹ ਟਕਰਾਓ ਹੋ ਗਿਆ, ਮਤਭੇਦ ਹੋ ਗਿਆ, ਮਤਭੇਦ ਹੋ ਗਿਆ। ਆਹ ਜਿਹੜੀ ਗੁਰਮਤ ਹੈ ਸੱਚਖੰਡ ਦੀ ਮਤ, ਹੁਣ ਇਹਦੇ ਨਾਲ ਜੇ ਇਹਦੀ ਏਕਤਾ ਹੋਊਗੀ, ਮਨੁੱਖ ਕਿਉਂ ਨਹੀਂ ਏਕਤਾ ਕਰਦੇ ਤੇ ਨਾ, ਮਨੁੱਖਾਂ ਦਾ ਇਸ ਮਤ ਨਾਲ ਟਕਰਾਓ ਹੈ। ਜਿੰਨਾ ਚਿਰ ਮਨ ਜਿਉਂਦਾ ਰਹੂਗਾ, ਮਨ ਦਾ ਵਜੂਦ ਕਾਇਮ ਰਹੂਗਾ, ਇਹ ਮਤ ਨਾਲ ਟਕਰਾਓ ਰਹੂਗਾ। ਜਿੱਦਣੇ ਮਤ ਨਾਲ ਟਕਰਾਓ ਹਟ ਗਿਆ, ਸੱਚਖੰਡ ਚਲਾ ਜਾਊਗਾ, ਬਸ ਇਹਨੂੰ ਐਡਮਿਟ ਕਰ ਲੂਗਾ ਵੀ ਇਹ ਠੀਕ ਹੈ, ਮੈਂ ਗੱਲ ਕਰ, ਇਹ ਸੱਚਖੰਡ ਦੀ ਮਤ ਹੈ, ਵਿਚਾਰ ਉਹਨਾਂ ਦੀ ਸੋਚ ਹੈ ਸੱਚਖੰਡ ਦੀ। ਰਲ ਕੇ ਰਹਿਣਾ, ਇੱਕ ਸਮਝਣਾ, ਵੈਰ ਵਿਰੋਧ ਨਹੀਂ ਕਰਨਾ, ਆਪ ਨੂੰ ਨੀਵਾਂ ਸਮਝਣਾ, ਉੱਚਾ ਨਹੀਂ ਸਮਝਣਾ, ਹੰਕਾਰ ਨਹੀਂ ਕਰਨਾ, ਸੱਚ ਤੇ ਰਹਿਣਾ, ਝੂਠ ਨਹੀਂ ਬੋਲਣਾ, ਹੇਰਾ ਫੇਰੀ ਨਹੀਂ ਕਰਨੀ, ਮਨ 'ਚ ਕੋਈ ਕਪਟ ਨਹੀਂ ਰੱਖਣਾ, ਇਹ ਸੱਚਖੰਡ ਦੀ ਮਤ, ਉਹਨਾਂ ਦਾ ਸੁਭਾਅ ਹੈ। ਐਂ ਕਹਿ ਲਓ ਇਹੋ ਜਿਹਾ ਸੁਭਾਅ ਹੋ ਜੂਗਾ ਇਹਦਾ, ਸੱਚਖੰਡ ਫਿਰ ਚਲਾ ਜਾਊ ਆਪਣੇ ਘਰ, ਸੱਚਖੰਡ ਦੇ ਘਰ ਹੈ ਇਹਦਾ। ਨਿਰਾਕਾਰ ਜਿਹੜਾ ਹੈਗਾ ਜੀਵਾਤਮਾ, ਇਹਦਾ ਦੇਸ ਅਸਲ 'ਚ ਕੀ ਹੈ? ਸੱਚਖੰਡ ਹੈ, ਸੱਚਖੰਡ ਵਸੇ ਜਦੋਂ ਇਹ ਨਿਰਾਕਾਰ ਹੋ ਕੇ ਵਸੂਗਾ, ਸੱਚਖੰਡ ਵਸੂਗਾ, ਜੇ ਮਾਇਆਦਾਰੀ ਹੋ ਕੇ ਵਸੂਗਾ ਇੱਥੇ ਮਾਇਆ 'ਚ ਵਸੂਗਾ, ਫਿਰ ਮਾਇਆਦਾਰੀ। ਹੁਣ ਇੱਕ ਦੀ ਵਿਆਖਿਆ ਕੀਤੀ ਹੈ, ਇੱਕ ਕੀ ਹੈ? ਸਾਬਤ ਹੈ, ਜਿਹੜਾ ਇੱਕ ਸਾਬਤ ਹੈ, ਜਦ ਇਹ ਸਾਬਤ ਹੋ ਜੂ ਇਹ ਵੀ ਇੱਕੋ, ਇੱਕ ਦੀ ਇੱਕ ਦੇ ਲੱਛਣ ਨੇ ਦੱਸੇ ਹੋਏ, ਇੱਕ ਦੇ ਗੁਣ ਦੱਸੇ ਹੋਏ ਨੇ। ਓਂਕਾਰ ਕੀ ਹੈ? ਇਹ ਗੁਪਤ ਪ੍ਰਗਟ ਹੋਣ ਦਾ ਹੀ ਹੈ, ਗੁਪਤ ਪ੍ਰਗਟ ਹੋਏ ਵੈ ਸਾਨੂੰ ਲੋਕ ਰਾਖੇ ਪਾਓ, ਇੱਕ ਚੁੱਪ ਵੀ ਕਰਕੇ ਬਹਿ ਸਕਦਾ, ਬੋਲ ਵੀ ਸਕਦਾ, ਜਦ ਬੋਲੂ ਫਿਰ ਉਹ ਆਕਾਰ ਬਣ ਜਾਂਦਾ ਉਹਦਾ। ਜਿੰਨਾ ਚਿਰ ਗੁਪਤ ਹੈ ਚੁੱਪ ਹੈ, ਉਹਨਾਂ ਚਿਰ ਪੂਰਨ ਜੋਤ ਹੈ, ਉਹਨਾਂ ਚਿਰ ਸੁਣਨ ਸਮਾਧ ਹੈ, ਉਹਨਾਂ ਚਿਰ ਸੁਣਨ ਸਮਾਧ ਹੈ। ਜੇ ਚੁੱਪ ਹੈ ਇੱਕ ਸ਼ਬਦ ਸੂਰਤ, ਫਿਰ ਸੁਣਨ ਸਮਾਧ ਹੈ, ਸੁਣਨ ਸਮਾਧ, ਸੁਣਨ ਸਮਾਧ ਨਹੀਂ, ਸੁਣ ਹੈ ਸਹਿ ਸਮਾਧ ਹੈ, ਸੁਣਨ ਸਮਾਧ ਵੀ ਕਿਹਾ, ਇੱਥੇ ਸਹਿ ਸਮਾਧ ਹੋਊਗਾ। ਜੇ ਰਚਨਾ ਨਹੀਂ ਫਿਰ ਸੁਣਨ ਸਮਾਧ, ਕਿਉਂਕਿ ਰਚਨਾ ਹੁੰਦੇ ਸੁਣਨ ਸਮਾਧ ਨਹੀਂ ਹੋ ਸਕਦਾ, ਸਹਿ ਸਮਾਜ ਨੂੰ ਚਿੰਤਾ ਹੁੰਦੀ ਹੈ, ਸੁਣਨ ਸਮਾਜ ਨੂੰ ਚਿੰਤਾ ਨਹੀਂ ਹੁੰਦੀ। ਸਹਿ ਸਮਾਜ ਚੁੱਪ ਹੈ, ਕੁਝ ਦੇਖ ਵੀ ਰਿਹਾ, ਕਰ ਵੀ ਰਿਹਾ, ਕੁਛ ਕੰਟਰੋਲ ਵੀ ਕਰ ਰਿਹਾ ਕਿਸੇ ਚੀਜ਼, ਸਹਿਜ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਉਹਦਾ ਦਿਮਾਗ ਕੰਮ ਕਰ ਰਿਹਾ, ਉਹਦੀ ਬੁੱਧ ਕੰਮ ਕਰ ਰਹੀ ਹੈ, ਸੁਣਨ ਦੇ ਵਿੱਚ ਕੋਈ ਕੰਮ ਹੈ ਨਹੀਂ, ਬੁੱਧ ਨਹੀਂ ਕੰਮ ਨਹੀਂ ਕਰ ਰਹੀ। ਇੰਨਾ ਹੀ ਫਰਕ ਹੈ ਸੁਣਨ ਔਰ ਸਹਿਜ ਦਾ, ਹੋਰ ਕੁਛ ਨਹੀਂ। ਇੱਕ ਤਾਂ ਉਹਦਾ ਸਾਡੇ ਕੋਲ ਕੋਈ ਕੰਮ ਹੈ ਅਸੀਂ ਸੋਚ ਰਹੇ, ਇੱਕਦਮ ਕੰਮ ਹੈ ਨਹੀਂ, ਸੋਚ ਨਹੀਂ ਰਹੇ। ਜੇ ਸੋਚ ਨਹੀਂ ਰਹੇ ਤਾਂ ਸੁਣ ਸਮਾਧ ਹੈ, ਜੇ ਸੋਚ ਰਹੇ ਹਾਂ ਤਾਂ ਸਹਿ ਸਮਾਧ ਹੈ। ਹਾਂ, ਸਹਿਜ ਸਮਾਧ ਉਪਾਧ ਰਹਿਤ ਫੁੰਨ ਵੱਡੇ ਭਾਗ ਲਿਵ, ਜਿੰਨਾ ਚਿਰ ਰਚਨਾ ਸੁਣ ਸਮਾਧ ਨਹੀਂ ਹੋ ਸਕਦੀ, ਸਹਿ ਸਮਾਧ ਹੋਊਗੀ। ਸਹਿ ਸਮਾਧ ਚ ਚਿੰਤਾ,
ਚਿੰਤਾ ਦੀ ਸਮਾਧੀ ਹੁੰਦੀ ਹੈ ਸਹਿ ਸਮਾਧ।
ਹਾਂ, ਸਮਾਧ ਚਿੰਤਾ ਵੀ ਹੈ, ਪਰ ਉਹ ਜਿਹੜੀ ਚਿੰਤਾ ਨਹੀਂ ਹੈ ਜਿਹੜੀ ਬਸ ਤੋਂ ਬਾਹਰ ਹੈ। ਦੋ ਪ੍ਰਕਾਰ ਦੀ ਚਿੰਤਾ, ਇੱਕ ਤਾਂ ਚਿੰਤਾ ਸਾਡੇ ਬਸ ਤੋਂ ਬਾਹਰ ਹੈ, ਇੱਕ ਚਿੰਤਾ ਸਾਡੇ ਕੋਲ ਰੋਟੀ ਪਈ ਹੈ ਕਿਸੇ ਦੀ, ਵੀ ਚੇਤਾ ਰੱਖਣ ਜਾਂ ਲਾਊ ਉਹਨੂੰ ਦੇ ਦੇਣੀ ਹੈ ਵੀ ਆਹ ਭਾਈ ਤੇਰੀ ਰੋਟੀ ਹੈ ਤੂੰ ਖਾ ਲੈ। ਜੇ ਭੁੱਲ ਗਏ ਆਪਾਂ, ਭੁੱਲਣ ਦੀ ਨਾ ਭੁੱਲਣ ਦੀ ਚਿੰਤਾ ਹੈ, ਉਹਨੇ ਸਾਰਿਆਂ ਸਾਰਿਆਂ ਨੂੰ ਰਿਜਕ ਬਚਾਉਣਾ ਜਿਹਨੇ ਪੈਦਾ ਕੀਤੇ ਨੇ। ਸੋਚੇ ਚੇਤਾ ਦਾ ਹੀ ਤਾਂ ਹੀ ਨਹੀਂ ਭੁੱਲਦਾ, ਉਹ ਭੁੱਲ ਤਾਂ ਹੀ ਹੈ, ਉਹਨੂੰ ਨਾ ਭੁੱਲਣ ਦੀ ਚਿੰਤਾ ਵੀ ਮੈਂ ਭੁੱਲਣਾ ਚਾਹੁੰਦਾ। ਜਦ ਸਾਨੂੰ ਚਿੰਤਾ ਵਿਸਰ ਜਾਂਦੀ ਹੈ ਫਿਰ ਅਸੀਂ ਭੁੱਲ ਜਾਂਦੇ। ਚਿੰਤਾ ਸਾਨੂੰ ਭੁੱਲਣ ਤੋਂ ਬਚਾਉਂਦੀ ਹੈ, ਅਸੀਂ ਕਿਸੇ ਚੀਜ਼ ਨੂੰ ਭੁੱਲਣਾ ਨਹੀਂ। ਜੇ ਤਾਂ ਉਹਦੀ ਚਿੰਤਾ ਤਾਂ ਸਾਡੇ ਅੰਦਰ ਹੈ ਹਰ ਵਕਤ ਵੀ ਭੁੱਲਣਾ ਨਹੀਂ ਕੰਮ ਕਰਨਾ। ਜਦੋਂ ਵਿਸਰ ਗਿਆ ਚਿੰਤਾ ਹਟ ਗਈ ਉਹ ਭੁੱਲ ਗਿਆ ਸੀ। ਆਦਮੀ ਜੇ ਉਗਣ ਭੁੱਲ ਜਾਣ, ਵਿਸਰ ਜਾਂਦਾ ਹੋਰ ਪਾਸੇ ਲੱਗ ਜਾਂਦਾ, ਕੋਈ ਗੱਲ ਭੁੱਲ ਜਾਂਦੀ। ਕਰਤਾ ਆਪ ਉਹ ਭੁੱਲ ਹੈ, ਭੁੱਲੇ ਕਿਸੇ ਦਾ ਭੁੱਲਾ ਅਸੀਂ ਭੁੱਲ। ਉਹ ਆਪਣੇ ਕੰਮ ਦੇ ਪ੍ਰਤੀ ਹਮੇਸ਼ਾ ਜਾਗਰੂਕ ਹੈ, ਜਾਗਰੂਕ ਹੋਣਾ ਹੀ ਚਿੰਤਕ। ਕੋਈ ਵੀ ਗੱਲ ਉਹਦੇ ਵਾਸਤੇ ਬਾਹਰ ਨਹੀਂ ਹੈ, ਫਿਰ ਵੀ ਉਹਨੂੰ ਚਿੰਤਾ। ਸਰਬ ਕੀ ਚਿੰਤਾ ਜਿਸ ਮਨ ਮਾ ਹੈ ਤਿਸ ਤੇ ਵਿਰਥਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਫਿਰ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਚਿੰਤਾ ਉਹਨੂੰ ਹੈ। ਜਿਹਨੇ ਜਾਨਵਰ ਪਾਲੇ ਨੇ ਜ਼ਿਆਦਾ ਉਹਨੂੰ ਚਿੰਤਾ ਹੈ, ਐਡਵਾਂਸ ਚਿੰਤਾ ਹੈ, ਐਡਵਾਂਸ ਉਹਨੇ ਰੱਖਣਾ ਜਮ੍ਹਾਂ ਕਰਕੇ ਉਹਨਾਂ ਵਾਸਤੇ ਚਿੰਤਾ ਹੈ। ਅਸੀਂ ਚਿੰਤਾ ਵੇ ਮਗਰੋਂ ਕਰਦੇ। ਸਾਂਝਵਾਲੀ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਤੁਸੀਂ ਜੋ ਕਰਨਾ ਹੈ ਕੰਮ ਉਹ ਕਰੋ, ਜਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ ਨਾ ਉਹ ਕਰੋ। ਇੱਕ ਦੀਆਂ ਖੂਬੀਆਂ ਨੇ ਸਾਰੀਆਂ, ਇੱਕ ਕੀ ਹੈ
ਓੰਕਾਰ,
ਇੱਕ ਸਾਰੇ ਮੰਨਦੇ ਨੇ ਇੱਕ ਹੈ, ਪਰ ਇੱਕ ਦੀ ਵਿਆਖਿਆ ਕੋਈ ਨਹੀਂ ਕਰਦਾ, ਇੱਕ ਬਾਰੇ ਦੱਸਦਾ ਕੋਈ ਨਹੀਂ, ਕੋਈ ਧਰਮ ਨਹੀਂ ਦੱਸ ਰਿਹਾ, ਕੋਈ ਮਤ ਨਹੀਂ ਦੱਸ ਰਹੀ। ਗੁਰਬਾਣੀ ਨੇ ਇੱਕ ਤੋਂ ਸਟਾਰਟ ਕੀਤੀ, ਇੱਕ ਦੱਸਣਾ ਇੱਕ ਕੀ ਹੈ, ਸਾਰੀ ਗੁਰਬਾਣੀ ਚ ਇੱਕ ਸਮਝਾਉਣਾ ਕੀ ਹੈ, ਔਰ ਇਹਦਾ ਵਿਸ਼ਾ ਹੀ ਕੋਈ ਨਹੀਂ ਗੁਰਬਾਣੀ ਦਾ। ਦੁਨੀਆਂ ਦਾ ਕੋਈ ਧਰਮ ਕੋਈ ਗ੍ਰੰਥ ਐਸਾ ਨਹੀਂ ਹੈ ਜਿਹਦਾ ਵਿਸ਼ਾ ਕੇਵਲ ਇੱਕ ਹੋਵੇ। ਕੋਈ ਗ੍ਰੰਥ ਧਰਮ ਗ੍ਰੰਥ ਨਹੀਂ ਜਿਹਦਾ ਵਿਸ਼ਾ ਹੀ ਇੱਕ ਹੋਵੇ ਕਿ ਇੱਕ ਕੀ ਹੈ ਜਿਹਨੂੰ ਇੱਕ ਕਹਿੰਦੇ ਹੋ, ਜਿਹਦੇ ਤੇ ਸਾਰੀਆਂ ਮਤਾਂ ਸਹਿਮਤ ਨੇ ਕਿ ਗੋਡ ਇੱਕ ਹੈ, ਅੱਲਾ ਇੱਕ ਹੈ, ਪਰਮੇਸ਼ਰ ਇੱਕ ਹੈ, ਭਗਵਾਨ ਇੱਕ ਹੈ, ਜੋ ਵੀ ਕੁਛ ਕਹਿੰਦੇ ਨੇ ਉਹ ਇੱਕ ਕੀ ਹੈ। ਇਹ ਵਿਸ਼ਾ ਸਿਰਫ ਗੁਰਬਾਣੀ ਦਾ, ਗੁਰਮਤ ਦਾ ਵਿਸ਼ਾ ਹੀ ਇਹ ਹੈ, ਔਰ ਵਿਸ਼ਾ ਹੀ ਕੋਈ ਨਹੀਂ। ਲੋਕ ਭਲਾਈ ਕੋਈ ਵਿਸ਼ਾ ਨਹੀਂ, ਸਮਾਜ ਸੁਧਾਰ ਕੋਈ ਵਿਸ਼ਾ ਨਹੀਂ, ਸਮਾਜ ਸੁਧਾਰ ਸਾਡੀ ਡਿਊਟੀ ਨਹੀਂ, ਉਹਦੀ ਡਿਊਟੀ ਹੈ ਜਿਹਨੇ ਸਮਾਜ ਬਣਾਈ ਹੈ, ਕਿਧਰੋਂ ਲੈ ਕੇ ਜਾਂਦਾ ਕਿਵੇਂ ਕਰਦਾ ਇਹ ਸਭ ਉਹਦੀ ਡਿਊਟੀ ਹੈ। ਇਹ ਵਿਦਵਾਨਾਂ ਦੇ ਆਪਣੇ ਬੁਲਾਏ ਨੇ ਪਾਗ ਲਾਉਂਦੇ, ਜਿਹਨਾਂ ਨੂੰ ਵਿਸ਼ੇ ਦਾ ਨਹੀਂ ਪਤਾ ਵਿਸ਼ਾ ਕੀ ਹੈ ਗੁਰਬਾਣੀ ਦਾ, ਉਹ ਉਹਨਾਂ ਦੀ ਬੁੱਧੀ ਇੰਨੀ ਹੈ ਨਹੀਂ, ਉਹ ਹੋਰ ਹੋਰ ਚੀਜ਼ਾਂ 'ਚ ਲੱਭਦੇ ਨੇ, ਜਿੰਨੀ ਕੁ ਉਹਨਾਂ ਦੀ ਬੁੱਧੀ ਉਹੋ ਜਿਹੀ ਗੱਲ ਲੱਭ ਲੈਂਦੇ ਨੇ। ਉਹ ਵਿਸ਼ੇ ਸਾਰੇ ਹੀ ਨੇ, ਗੁਣ ਆਪਣ ਦੀ ਯਾਦ ਗੱਲ ਕਰਨਗੇ ਵਿਸ਼ੇ ਸਾਰੇ ਆ ਜਾਣੇ। ਆਦਮੀ ਨਾਲ ਸਮਾਜ ਚੱਲਦੀ ਹੈ, ਆਦਮੀ ਬੁਰਾ ਤਾਂ ਬੁਰਾਈ ਵੱਜੂਗੀ, ਬੁਰੇ ਕੰਮ ਕਰੂਗਾ, ਭਲਾ ਤਾਂ ਭਲੇ ਕੰਮ ਕਰੂਗਾ, ਉਹਦੇ ਨਾਲ ਸਮਾਜ ਬਣਨੀ ਹੈ। ਬੁਰਾਈ ਔਰ ਭਲਾਈ ਨਾਲ ਸਮਾਜ ਬਣਨੀ ਹੈ, ਉਹ ਗੱਲ ਅਲੱਗ ਹੈ। ਕਿ ਗੁਰਬਾਣੀ ਕਹਿੰਦੀ ਹੈ ਆਦਮੀ ਨੂੰ ਤੂੰ ਚੰਗਾ ਬਣ, ਭਲਾ ਬਣ, ਉਹ ਆਪੇ ਹੀ ਸਮਾਜ ਸੁਧਾਰ ਹੋ ਜਾਣਾ, ਉਹਨਾਂ ਉਹ ਆਪੇ ਹੀ ਹੋ ਜਾਣਾ ਸਮਾਜ ਸੁਧਾਰ। ਸਮਾਜ ਸੁਧਾਰ ਵਿਸ਼ਾ ਨਹੀਂ ਹੈ ਗੁਰਬਾਣੀ, ਗੁਰਬਾਣੀ ਦਾ ਹਾਂ ਇਹ ਵਿਸ਼ਾ ਜ਼ਰੂਰ ਹੈ ਵੀ ਤੂੰ ਦੋ ਥਾਂ ਹੋ ਗਿਆ, ਹੁਣ ਤੂੰ ਇੱਕ ਹੋ ਕੇ ਘਰ ਕਿਵੇਂ ਜਾਏਗਾ, ਇਹ ਵਿਸ਼ਾ ਇੱਕ ਹੋਏਗਾ ਕਿਵੇਂ, ਹੁਣ ਤੂੰ ਤਾਂ ਵੀ ਵਿਸ਼ਾ ਇੱਥੇ ਹੋ ਗਿਆ, ਹੁਣ ਉਹ ਇੱਕ ਹੈ, ਇੱਕ ਤੁਹਾਨੂੰ ਦਰਸ਼ਨ ਕਿਵੇਂ ਹੋਊਗਾ ਇੱਕ ਦਾ, ਇਹ ਵੀ ਵਿਸ਼ਾ। ਤੈਨੂੰ ਆਤਮ ਦਰਸ਼ਨ ਹੈ, ਤੂੰ ਦੋ ਥਾਂ ਹੋਇਆ ਹੋਇਆ, ਜਦ ਤੂੰ ਇੱਕ ਹੋਏਗਾ ਤੈਨੂੰ ਆਪਣਾ ਆਪੇ ਪਤਾ ਲੱਗ ਜਾਣਾ ਤੂੰ ਹੀ ਇੱਕ ਹੈ। ਬਾਹਰੋਂ ਕਿਤੇ ਦਰਸ਼ਨ ਨਹੀਂ ਹੋਣਾ, ਬਾਹਰੋਂ ਤਾਂ ਹੋਊਗਾ ਅੱਖਾਂ ਨਾ ਹੋਊਗਾ, ਤੈਨੂੰ ਆਪਣਾ ਹੀ ਦਰਸ਼ਨ ਹੋਣਾ, ਤੈਨੂੰ ਆਪਣੀ ਹੀ ਸਮਝ ਆਉਣੀ ਹੈ। ਮੈਂ ਹੁਣ ਇੱਕ ਇਹੋ ਜਿਹਾ ਹੁੰਦਾ, ਹੋਰ ਇੱਕ ਦਾ ਦਰਸ਼ਨ ਕਿਤੋਂ ਨਹੀਂ ਹੋਣਾ, ਇਹ ਵੀ ਇਹਦੇ ਵਿੱਚ ਹੀ ਆ ਗਿਆ। ਇਹ ਗੱਲਾਂ ਉਹ ਇੱਕ ਦੀ ਵਿਆਖਿਆ ਦੇ ਵਿੱਚ ਹੀ ਆ ਗਈਆਂ, ਇੱਕ ਦਾ ਗਿਆਨ ਕਰਾ ਰਹੀ ਹੈ ਬਾਣੀ, ਇੱਕ ਦਾ ਗਿਆਨ ਕੀ ਹੈ, ਤਾਂ ਗੁਰਪ੍ਰਸਾਦ ਹੈ। ਗੁਰਪ੍ਰਸਾਦ ਦਾ ਮਤਲਬ ਇੱਕ ਦਾ ਗਿਆਨ ਕਰਾ ਰਹੀ ਹੈ। ਇੱਕ ਕੀ ਹੁੰਦਾ ਹੈ, ਪਹਿਲਾਂ ਇੱਕ ਦੀ ਵਿਆਖਿਆ ਜਦ ਕੀਤੀ, ਕਹਿੰਦੇ ਇੱਕ ਜਿਹੜਾ ਹੁੰਦਾ ਭਾਈ ਓਂਕਾਰ ਹੁੰਦਾ। ਓਂਕਾਰ ਕੀ ਹੁੰਦਾ, ਉਹ ਹੁੰਦੀ ਹੈ ਜੋਤ। ਜੇ ਉਹਨੇ ਆਪਣਾ ਆਕਾਰ ਬਣਾਉਣਾ ਹੋਵੇ ਨਾ ਦੇਹ, ਤਾਂ ਉਹਦੇ ਸ਼ਬਦ ਹੁੰਦੀ ਹੈ ਦੇਹ। ਸ਼ਬਦ ਕੀ ਹੁੰਦਾ, ਇੱਕ ਦਾ ਇੱਛਾ, ਇੱਛਾ ਇੱਕ ਜੋ ਲਹਿਰ ਉੱਡਦੀ ਹੈ, ਇੱਛਾ ਉੱਡਦੀ ਹੈ, ਉਹ ਉਹਦੀ ਦੇਹ ਹੈ। ਜੇ ਤਾਂ ਉੱਠੀ ਹੈ ਮਾਇਆ ਦੀ ਇੱਛਾ, ਸੱਚ ਖੰਡ ਤੋਂ, ਸੱਚ ਤੋਂ ਨੈਗੇਟਿਵ ਇੱਛਾ, ਸੱਚ ਤੋਂ ਨੈਗੇਟਿਵ ਇੱਛਾ ਉੱਠੀ ਹੈ, ਫਿਰ ਤਾਂ ਦੋ ਹੋ ਗਿਆ, ਕਰੈਕ ਹੋ ਗਿਆ। ਬੜਾ ਬਣਨ ਦੀ ਇੱਛਾ, ਫਿਰ ਤਾਂ ਕਰੈਕ ਹੋ ਗਿਆ, ਦੇਹ ਅੱਡ ਹੋ ਗਈ, ਆਪ ਅੱਡ ਹੋ ਗਿਆ, ਚਿੱਤ ਅੱਡ ਹੋ ਗਿਆ, ਮਨ ਅੱਡ ਹੋ ਗਿਆ। ਮਨ ਇਹਦੀ ਝੂਠੀ ਰਹੀ ਹੈ, ਬਿਰਸ ਜਾਏ ਖਿਨਵੇ ਝੂਠੀ ਦੇਹੀ, ਇਹ ਝੂਠੀ ਦੇਹੀ ਹੈ ਜਿਹੜਾ ਮਨ, ਮਨ ਝੂਠਾ ਨਾ, ਮਨ ਇਹਦੀ ਦੇਹੀ ਹੈ ਅਸਲ ਦੇ ਵਿੱਚ, ਇਹ ਦੇਹੀ ਝੂਠੀ ਬਿਰਸਣੀ ਹੈ। ਫਿਰ ਸੱਚੀ ਕਿਵੇਂ ਪੈਦਾ ਹੋਣੀ ਹੈ, ਸੱਚੀ ਜਿਹੜੇ ਕੋਈ ਉਗਵੇ, ਜੋ ਸ਼ਬਦ ਪ੍ਰਗਟ ਹੋਣ, ਉਹ ਸੱਚੀ ਦੇਹੀ ਹੈ, ਉਹ ਸਾਰੇ ਸੱਚਿਆਂ ਦੀ ਦੇਹੀ ਹੈ, ਸੱਚਿਆਰਿਆਂ ਦੀ ਇੱਕੋ ਦੇਹੀ ਹੈ। ਸੱਚਖੰਡ ਦਾ ਜੋ ਸ਼ਬਦ ਹੈ, ਹੁਕਮ ਹੈ, ਉਹ ਦੇਹੀ ਹੈ, ਉਹਦੇ ਜਲੀਨ ਹੁਣ
ਉਹੀ ਆਕਾਰ ਹੈ,
ਉਹੀ ਆਕਾਰ। ਆਕਾਰ ਉਹੀ ਹੈ, ਦੇਹੀ ਹੈ, ਆਕਾਰ ਹੈ, ਓਮ ਜੋਤ ਹੈ। ਕਿਵੇਂ ਪਤਾ ਲੱਗਿਆ ਸਾਨੂੰ ਓਮ ਜੋਤ ਹੈ, ਕਿਉਂਕਿ ਓਮ ਨੂੰ ਗੁਰਮੁਖੀ ਕਿਹਾ, ਓਮ ਗੁਰਮੁਖੀ ਕੀ ਉਹ ਅਕਾਰਾ, ਅਕਾਰਾ ਕੀਤਾ ਕੀ, ਅਕਾਰਾ ਕੀਤਾ ਆਪੇ ਸ਼ਬਦ ਸਵਾਰਨ ਹਾਰ, ਸ਼ਬਦ ਰੂਪ ਚ ਅਕਾਰਾ ਕੀਤਾ। ਔਰ ਸ਼ਬਦ ਰੂਪ ਕੀ ਹੈ, ਵਿਗਾੜਨ ਹਾਰਾ ਨਹੀਂ ਸਵਾਰਨ ਹਾਰਾ। ਸਾਡਾ ਜਿਹੜਾ ਸ਼ਬਦ ਹੈ ਮਨ, ਇਹ ਵਿਗਾੜਨ ਹਾਰਾ, ਇਹਨੇ ਵਿਕਾਰ ਪੈਦਾ ਕਰ ਲਏ ਆਪਣੇ ਅੰਦਰ, ਆਪਣਾ ਆਪਾ ਹੀ ਵਿਗਾੜ ਲਿਆ, ਪੈਰ ਪਹਾੜਾ ਮਾਰਿਆ, ਕੀ ਪਹਾੜਾ ਮਾਰਿਆ, ਕੀ ਮਾਰਿਆ, ਕਬੀਰ ਕੀ ਕਹਿੰਦਾ, ਉਪਜਾ ਪੂਤ ਕਮਾਲ, ਕਮਾਲ ਦਾ ਪੁੱਤ ਪੈਦਾ ਹੋਇਆ ਮਨ, ਹਰਕਾ ਸਿਮਰਨ ਛੱਡ ਕੇ ਘਰ ਲਾਇਆ ਮਾਲ, ਮਾਇਆ ਦੀ ਇੱਛਾ ਲਾਇਆ ਘਰ, ਹਰਦਾ ਸਿਮਰਨ ਛੱਡਤਾ, ਸਿਮਰਨ ਛੱਡਤਾ ਲਿਆ ਮਾਇਆ, ਉਗਣ ਲਿਆ ਗੁਣ ਤਿਆਗ ਤੇ ਉਗਣ ਲਿਆ, ਵਕਾਲ ਲਾਇਆ ਘਰ, ਇਹ ਕੁਹਾੜਾ ਮਾਰ ਲਿਆ, ਮਨ ਅੱਡ ਹੋ ਗਿਆ, ਜੇ ਤੱਡ ਹੋ ਗਿਆ, ਦਾਲ ਹੋ ਗਿਆ, ਉਹਨੂੰ ਔਗਣ ਪਸੰਦ ਨਹੀਂ, ਇਹਨੂੰ ਗੁਣ ਪਸੰਦ ਨਹੀਂ, ਗੁਣ ਤਾਂ ਪਸੰਦ ਨੇ ਇਹਨੂੰ, ਪਰ ਔਗਣ ਛੱਡ ਕੇ ਨਹੀਂ, ਔਗਣ ਵੀ ਨਾਲੇ ਰਹਿਣ, ਗੁਣ ਤਾਂ ਪਸੰਦ ਨੇ ਪਰ ਔਗਣ ਵੀ, ਔਗਣਾਂ ਦੇ ਹੁੰਦੇ ਹੋਏ ਗੁਣ ਮਿਲ ਜਾਣ, ਉਹ ਮਿਲਦੇ ਨਹੀਂ, ਨਿਰਮੋਹੀ ਹੋਣਾ ਗੁਣ ਹੈ, ਮੋਹ ਛੱਡੇ ਤਾਂ ਨਿਰਮੋਹੀ ਹੋਵੇ, ਉਹ ਤਾਂ ਨਹੀਂ ਛੱਡਣਾ, ਨਿਰਮੋਹੀ ਹੋ ਜਾਵਾਂ, ਚੰਗਾ ਸਚਿਆਰਾ ਚੰਗਾ, ਸੱਚ ਨੂੰ ਪ੍ਰੇਮ ਕਰਦਾ, ਪਰ ਝੂਠ ਦੇ ਬਿਨਾਂ ਛੱਡੇ ਤੇ ਸਚਿਆਰਾ ਹੋ ਜਾ, ਕਿਵੇਂ ਹੋ ਜਾਏਗਾ, ਔਗੜਾਂ ਨੂੰ ਬਿਨਾਂ ਛੱਡੇ ਤੇ, ਦੋ ਹੀ ਅੱਧੀ ਲੱਡੂ ਚਾਹੁੰਦਾ ਵੀ ਔਗੜ ਵੀ ਰਹਿਣ, ਕੋਲੇ ਗੁਣ ਵੀ ਆ ਜਾਣ, ਇਹ ਨਹੀਂ ਆਉਣਾ, ਇਹੋ ਜਿਹੀ ਗੱਲ ਗੁਰਬਾਣੀ ਚੋਂ ਹੀ ਪਤਾ ਲੱਗੂਗਾ, ਇਹ ਸਾਰੇ ਅਰਥ ਨੂਰ ਮੰਤਰ ਨੂੰ ਇਹ ਵਿਆਖਿਆ ਕੀਤੀ ਹੈ ਗੁਰਬਾਣੀ ਚੋਂ, ਸਾਰੇ ਗੁਰਬਾਣੀ ਨੂੰ ਜੇ ਚੰਗੀ ਤਰ੍ਹਾਂ ਸਮਝ ਲਈਏ ਤਾਂ ਇਹਨਾਂ ਲਫ਼ਜ਼ਾਂ ਦੇ ਪਤਾ ਲੱਗੂਗਾ, ਐਵੇਂ ਨਹੀਂ ਪਤਾ ਲੱਗੂ, ਐਵੇਂ ਤਾਂ ਸ਼ਬਦ ਸ਼ਬਦ ਦੇ ਅਰਥ ਕੀਤੇ ਨੇ ਟੀਕਾਕਾਰਾਂ ਨੇ, ਪਤਾ ਹੀ ਨਹੀਂ ਉਹਨਾਂ ਨੂੰ ਲੱਗਿਆ, ਓਂਕਾਰ ਦੇ ਅਰਥ ਨਹੀਂ ਕਿਸੇ ਨੇ ਡਿਫੈਂਡ ਕੀਤੇ, ਇਹ ਕੱਢ ਹੈ ਓਂਕਾਰ ਅੱਡ, ਕਿਉਂ ਓਂਕਾਰ ਬ੍ਰਹਮਾ ਉਤਪਤ, ਦੇਖੋ ਓਂਕਾਰ ਪਹਿਲਾਂ ਹੁੰਦਾ। ਓਮਕਾਰ ਨੇ ਬ੍ਰਹਮਾ ਪੈਦਾ ਕੀਤਾ, ਬ੍ਰਹਮਾ ਕਰਤਾ ਇਹਦਾ ਕੀਤਾ, ਹੁਕਮ ਨੇ ਪੈਦਾ ਕੀਤਾ ਨਾ। ਓਮ ਔਰ ਆਕਾਰ ਜੇ ਆਪਾਂ ਸਮਝ ਲਈਏ ਵੀ ਲੋਹਾ, ਇੱਕ ਲੋਹੇ ਦੀ ਤਲਵਾਰ ਹੈ, ਲੋਹੇ ਤੋਂ ਤਲਵਾਰ ਬਣਾਈ ਹੈ ਨਾ, ਫਿਰ ਅੱਡ ਛੇਪ ਦਿੱਤੀ ਆ ਉਹਨੂੰ, ਜਿਹੜੀ ਸ਼ੇਪ ਦਿੱਤੀ ਹੈ ਅੱਡ, ਉਹੀ ਆਕਾਰ ਹੈ, ਉਹ ਸ਼ਬਦ। ਜਿਵੇਂ ਪਾਣੀ ਜੋ ਲਹਿਰ ਪੈਦਾ ਹੋਈ ਹੈ, ਲਹਿਰ ਕੀ ਹੈ? ਪਾਣੀ ਉਹ ਹੀ ਹੈ, ਹੁਕਮ ਲਹਿਰ ਹੈ ਉਹਦੀ। ਮਨ ਵੀ ਲਹਿਰ, ਇਹ ਮਨ ਲਹਿਰ ਹੀ ਗੱਡ ਸੀ, ਜੇ ਲਹਿਰ ਨੂੰ ਰੋਕਦੀ ਹੈ ਜਦੋਂ ਸਮਾ ਜਾਂਦੀ ਹੈ, ਜਾਂ ਲਹਿਰ ਨੂੰ ਰੋਕਣਾ ਜਦੋਂ ਇਹ ਡਾਊਨ ਹੋ ਜਾਣਾ ਨੇ। ਜਿੰਨਾ ਚਿਰ ਚੱਲਦੀ ਹੈ ਉਨਾ ਚਿਰ ਲਹਿਰ ਹੈ, ਮਨ ਜਿੰਨਾ ਚਿਰ ਉੱਡਦਾ ਹੈ ਨਾ ਚੱਲਦਾ ਹੈ, ਉਨਾ ਚਿਰ ਇਹਦਾ ਵਜੂਦ ਹੈ ਜਾਂ ਟਿਕਿਆ ਖਤਮ। ਸੁੱਤੇ ਪਿਆ ਦਾ ਮਨ ਨਹੀਂ ਹੁੰਦਾ, ਬੇਹੋਸ਼ ਅੰਨੇ ਮਨ ਨਹੀਂ ਹੁੰਦਾ। ਜੇ ਮਨ ਨੂੰ ਰੋਕਦੀ ਹੈ ਖਤਮ ਜਦੇ ਚਲਾਏ ਮਾਨ ਹੈ, ਜਿੰਨਾ ਚਿਰ ਲਹਿਰ ਜਿੰਨਾ ਉਨਾ ਚਿਰ ਲਹਿਰ ਦਾ ਵਜੂਦ ਹੈ, ਜਿੰਨਾ ਚਿਰ ਲਹਿਰ ਚੱਲਦੀ ਹੈ, ਲਹਿਰ ਰੁਕੀ ਔਰ ਲਹਿਰ ਖਤਮ। ਓਂਕਾਰ ਹੈ ਪਹਿਲਾ ਗੁਣ ਹੈ, ਇਹਨੂੰ ਪਛਾਣ ਲਿਆ ਇੱਕ ਨੂੰ ਆਪਾਂ ਨੇ ਹੁਣ, ਇਹ ਬੁਝਾਰਤ ਹੈ। ਇੱਕ ਕੀ ਹੈ? ਇੱਕ ਬੁਝਾਰਤ ਹੈ ਦੁਨੀਆਂ ਦੇ ਵਿੱਚ, ਸਾਰੀਆਂ ਮੱਤਾਂ ਇੱਕ ਦੀ ਗੱਲ ਕਰਦੀਆਂ ਨੇ, ਦੱਸ ਨਹੀਂ ਇੱਕ ਕੀ ਹੈ, ਇਹ ਇੱਕ ਹੀ ਬੁਝਾਰਤ ਹੈ ਸਾਰੀ ਗੁਰਬਾਣੀ ਦੀ। ਕਹਾ ਬੁਝਾਰਤ ਬੁੱਝੇ ਦੋਰਾ, ਬਸ ਉਹ ਬੁੱਝਣ ਵਾਲਾ ਬੁਝਾਰਤ ਵੱਡੀ ਹੈ, ਵੱਡੇ ਵੱਡਿਆਂ ਦੇ ਨਹੀਂ ਬੁੱਝ ਹੋਈ। ਗੁਰਾ ਇੱਕ ਤੇ ਹੈ ਬੁਝਾਈ, ਬੁਝਾਰਤ ਹੈ ਗੁਰਾ ਇੱਕ ਤੇ ਬੁਝਾਈ, ਕਿਹੜਾ ਇੱਕ? ਸਭਨਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਰਨ ਜਾਈ, ਜਿਹਨੂੰ ਸਾਰੇ ਜੀਆਂ ਦਾ ਇੱਕ ਦਾਤਾ ਕਹਿੰਦੇ, ਉਹ ਇੱਕ ਕੀ ਹੈ? ਬੁਝਾਰਤ ਹੈ। ਬੁਝਾਰਤ ਬਾਰੇ ਅਤਾ ਪਤਾ ਦੱਸਿਆ ਇਹਨਾਂ ਅੱਠ ਗੁਣਾਂ ਦੇ ਵਿੱਚ, ਅੱਠੇ ਨੇ ਨੌਵਾਂ ਥੱਲੇ ਜਿਹੜਾ ਗੁਰਪ੍ਰਸਾਦ ਹੈ, ਉਹ ਤਾਂ ਇਹਦੇ ਨਾਲ ਪਤਾ ਲੱਗੂਗਾ, ਜਰੀਏ ਗੁਰਪ੍ਰਸਾਦ ਦੇ ਥਰੂ ਗਿਆਨ ਦਾ ਪ੍ਰਸਾਦ ਮਿਲੂਗਾ, ਗਿਆਨ ਦੀ ਕਿਰਪਾ ਹੋਊਗੀ, ਰੋਸ਼ਨੀ ਅੰਦਰ ਵਧੂਗੀ। ਰੋਸ਼ਨੀ ਕਦ ਵਧੂਗੀ? ਜਦ ਇੱਕ ਹੋ ਜੂ ਆਪ, ਰੋਸ਼ਨੀ ਦੋ ਥਾਂ ਹੋਈ ਹੋਈ ਹੈ, ਜਦ ਇਹਦੀ ਰੋਸ਼ਨੀ ਵਧੂਗੀ ਇੱਕ ਆਪ ਹੋ ਜੂਗਾ, ਇਹਨੂੰ ਆਪਣਾ ਹੀ ਗਿਆਨ ਹੋ ਜੂਗਾ, ਆਤਮ ਗਿਆਨ ਹੋ ਜੂਗਾ, ਰੋਸ਼ਨੀ ਕਦੇ ਬਾਹਰੋਂ ਨਹੀਂ ਆਉਣੀ। ਇਹਦੀ ਰੋਸ਼ਨੀ ਦੋ ਥਾਂ ਹੋਈ ਹੋਈ ਹੈ, ਕਰਮ ਪੈਦਾ ਹੋ ਗਿਆ, ਕਰਮ ਦੂਰ ਹੋ ਜੂਗਾ, ਚਾਨਣ ਪੂਰਾ ਹੋ ਜੂਗਾ, ਬੁੱਧ ਪੂਰਨ ਹੋ ਜੂਗੀ, ਬੁੱਧ ਪੂਰੀ ਨਹੀਂ ਆਉਣ ਦੀ, ਚਾਨਣ ਨਾਨਕ ਪੂਰਨ ਬੁੱਧ, ਬੁੱਧ ਪੂਰਨ ਹੋ ਜੂਗੀ, ਪੂਰੀ ਬੁੱਧ ਹੋ ਜੂਗੀ। ਪੂਰਨ ਜੋਤ ਜਗਾ ਘੱਟ ਮੈਂ, ਦਸੋ ਪਾਤਸ਼ਾਹ ਕਹਿੰਦਾ ਪੂਰਨ ਜੋਤ ਜਗਾ ਘੱਟ ਮੈਂ, ਜਦ ਜੋਤ ਪੂਰੀ ਜਗੂ ਹਿਰਦੇ ਦੇ ਵਿੱਚ, ਖਾਲਸਾ ਤਾਂ ਹੀ ਨੇ ਖਾਲਸ ਜਾਂਦਾ, ਫਿਰ ਸਮਝੋ ਖਾਲਸਾ ਇਹ ਸ਼ੁੱਧ ਹੋ ਗਿਆ, ਫਿਰ ਖਾਲਸਾ ਇਹ ਪੂਰਨ ਜੋਤ ਜਗਾ ਘੱਟ ਮੈਂ, ਬਾਣਾ ਪਾ ਕੇ ਨਹੀਂ ਖਾਲਸਾ ਹੈ, ਬਾਣਾ ਇਕੱਲਾ ਪਾ ਕੇ ਜੋ ਖਾਲਸਾ ਨਹੀਂ ਹੈ, ਵਾਲਾ ਤਾਂ ਹੈ ਉਹਦੀ ਵਰਦੀ ਹੈ, ਤਾਂ ਗੁਰਬਾਣੀ ਨਾਲ ਦੀ ਸਮਝ ਨਾਲ ਖਾਲਸਾ ਹੁੰਦਾ। ਓਂਕਾਰ ਹੈ, ਓਵੇਂ ਜੋਤ ਵੀ ਹੈ ਔਰ ਜੋਤ ਦਾ ਆਕਾਰ ਵੀ ਹੈ, ਕੱਲੀ ਜੋਤ ਦਾ ਆਕਾਰ ਨਹੀਂ ਹੁੰਦਾ। ਜੋਤ ਵਿੱਚ ਜੋ ਸੋਚ ਹੈ ਉਹਦਾ ਆਕਾਰ ਹੈ, ਜੇ ਜੋਤ ਵਿੱਚ ਸੋਚ ਨਹੀਂ ਹੈ ਉਹਦਾ ਆਕਾਰ ਨਹੀਂ, ਫਿਰ ਨਿਰਾਕਾਰ। ਬਗੈਰ ਸੋਚ ਤੇ ਜੋਤ ਨਿਰਾਕਾਰ ਹੈ, ਜਿਵੇਂ ਟਿਕਿਆ ਹੋਇਆ ਪਾਣੀ ਨਿਰਾਕਾਰ ਹੈ, ਲਹਿਰ ਪੈਦਾ ਹੋ ਗਈ ਵਿੱਚ ਆਕਾਰ ਹੋ ਗਿਆ। ਜਦੋਂ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਸੁੰਨ ਸਮਾਧ ਲਗਾ ਜਾਂਦਾ ਲਿਖਿਆ, ਜੋਤ ਹੁੰਦੀ ਹੈ ਅਰਬ ਦਾ ਨਰਬ ਦਾ ਤੰਦੂ ਕਾਰਾ ਉਦੋਂ ਨਾ ਧਰਨ ਹੈ ਨਾ ਗਗਨ ਹੈ ਨਾ ਹੁਕਮ ਹੈ ਹੁਕਮ ਨਹੀਂ ਹੈ ਉਦੋਂ ਹੁਕਮ ਹੈ ਨਹੀਂ ਨਾ ਹੁਕਮ ਅਕਾਰਾ ਆਕਾਰ ਹੈ ਨਹੀਂ ਹੁਕਮ ਆਕਾਰ ਹਾਕਮ ਜਿਹੜਾ ਹੈਗਾ ਜੋਤ ਹੈ ਹੁਕਮ ਉਹਦਾ ਜਿਹੜਾ ਉਹਦੀ ਮਰਜ਼ੀ ਹੈ ਹੁਕਮ ਉਹਦੀ ਮਰਜ਼ੀ ਹੈ ਉਹਦੇ 'ਚ ਮਰਜ਼ੀ ਪੈਦਾ ਹੋਈ ਪ੍ਰਗਟ ਕੀਤੀ ਉਹਨੇ ਆਪਣੀ ਮਰਜ਼ੀ ਜਾਂ ਮਰਜ਼ੀ ਉਹਨੇ ਗੁਪਤ ਰੱਖੀ ਬਸ ਮਰਜ਼ੀ ਬੋਲ ਕੇ ਪ੍ਰਗਟ ਹੁੰਦੀ ਹੈ ਬੋਲ ਕੇ ਪ੍ਰਗਟ ਹੁੰਦੀ ਇਸ ਕਰਕੇ ਹੁਕਮ ਨੂੰ ਬੋਲ ਹੈ ਕਿਹਾ ਹੈ ਹੁਕਮ ਹੈ ਇੱਛਾ ਹੈ ਉਹਦੀ ਇਹ ਬੋਲ ਹਵਾ ਨਹੀਂ ਇਹਦੇ ਵਿੱਚ ਹੁੰਦੀ ਬੋਲ ਸਾਡਾ ਮੂੰਹ ਕਾ ਕਹਿ ਬੋਲ ਹੈ ਇਹ ਜਾਂ ਨਹੀਂ ਮਨ ਦੇ ਵਿੱਚ ਜਿਹੜੀ ਇੱਛਾ ਹੈ ਉਹੀ ਉਹ ਬੋਲਦਾ ਤਾਂ ਹੀ ਕਹਿ ਚੁੱਪ ਹੈ ਚੁੱਪ ਨਾ ਹੋ ਬਈ ਜੇ ਮਨ ਚੁੱਪ ਕਰ ਗਿਆ ਨਾ ਮੂੰਹ ਨਾਲ ਬੋਲਦਾ ਨਹੀਂ ਤਾਂ ਬੰਦਾ ਚੁੱਪ ਨਹੀਂ ਕੀਤਾ ਇੱਛਾ ਹੈ ਜਿਹੜੀ ਇਹਦੇ 'ਚ ਇੱਛਾ ਹੋਈ ਹੈ ਤਾਂ ਬੋਲ ਹੈ ਜੋ ਅੰਦਰ ਸਾਡੇ ਇੱਛਾ ਪੈਦਾ ਹੋ ਰਹੀ ਹੈ ਉਹੀ ਬੋਲਦਾ ਉਹ ਬੋਲ ਹੈ ਪਰਮੇਸ਼ਰ ਦਾ ਮਨ ਜੋ ਕੁਛ ਬੋਲਦਾ ਉਹਦੀ ਇੱਛਾ ਸਾਬਤ ਦਾ ਮਨ ਬੋਲਦਾ ਇੱਛਾ ਮਨ ਵੱਖਰਾ ਹੋ ਕੇ ਬੋਲਦਾ ਗੱਲ ਹੋਰ ਹੈ ਮਨ ਸਾਬਤ ਦਾ ਬੋਲਦਾ ਗੱਲ ਹੋਰ ਹੈ ਸਾਬਤ ਦਾ ਮਨ ਬੋਲਦਾ ਗੱਲ ਹੋਰ ਹੈ ਮਨ ਵੱਖਰਾ ਹੋ ਕੇ ਬੋਲਦਾ ਹੋਰ ਜਦ ਉਲਟਾ ਬੋਲ ਲਿਆ ਨਾ ਵਿਪਰੀਤ ਟੁੱਟ ਜਾਂਦੀ ਹੈ ਜੇ ਦੋਹਾਂ ਦਾ ਪ੍ਰੇਮ ਹੋਵੇ ਤਾਂ ਭਾਸ਼ਾ ਹੋਰ ਹੁੰਦੀ ਹੈ ਜੇ ਪ੍ਰੇਮ ਟੁੱਟ ਜਾਏ ਤਾਂ ਭਾਸ਼ਾ ਬਦਲ ਜਾਂਦੀ ਹੁਣ ਮਨ ਦੀ ਭਾਸ਼ਾ ਬਦਲੀ ਹੋਈ ਹੈ ਚਿੱਤ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ ਸੱਚ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ ਕਿਉਂਕਿ ਟੂਟ ਪ੍ਰੀਤ ਗਈ ਬੁਰ ਬੋਲ ਇਹਦੀ ਭਾਸ਼ਾ ਬੁਰੀ ਹੈ ਬੁੱਧੀ ਦੀ ਭਾਸ਼ਾ ਬੁਰੀ ਹੈ ਕਬੁੱਧ ਜੋ ਹੋ ਗਈ ਨਾ ਇਸ ਕਰਕੇ ਇਹਦੀ ਪ੍ਰੀਤ ਟੁੱਟ ਗਈ ਸੱਚ ਨਾਲੋਂ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਇਸ ਕਰਕੇ ਕਰੋ ਕੱਢੀ ਕਰੋ ਕਿਉਂ ਕੱਢੀ ਆਤਮਾ ਹੈ ਬੁਰ ਬੋਲ ਬੋਲਦੀ ਸੀ ਭਾਸ਼ਾ ਠੀਕ ਨਹੀਂ ਸੀ ਇੱਛਾ ਠੀਕ ਨਹੀਂ ਸੀ ਵੱਖਰਾ ਹੀ ਰਾਹ ਕੱਢਦੀ ਸੀ ਜਿੰਨੀ ਆਤਮਾਵਾਂ ਇੱਦਾਂ ਦਾ ਕਰਦੀਆਂ ਹੁੰਦੀਆਂ ਸਾਰਿਆਂ ਨੂੰ ਇੱਧਰ ਕੱਢਦਾ ਵੀ ਇੱਥੇ ਰਹੋ ਤੁਸੀਂ ਅੱਡ ਤੁਹਾਡਾ ਸੁਭਾਅ ਵਿੱਚ ਹੀ ਰਲਦਾ ਤੁਹਾਨੂੰ ਇੰਨਾ ਏਰੀਆ ਦੇ ਦਿੱਤਾ ਇੱਥੇ ਤੁਸੀਂ ਸਾਰਾ ਕੁਝ ਇੰਤਜ਼ਾਮ ਕਰ ਲੈਣਾ ਤੁਹਾਡੇ ਵਾਸਤੇ ਤੁਸੀਂ ਫੈਸਲਾ ਕਰੋ ਤੁਹਾਡੇ 'ਚ ਬੜਾ ਕੌਣ ਜੇ ਬੜਾ ਬਣਨਾ ਇੱਥੇ ਬੜਾ ਬਣੋ ਕੋਈ ਛੋਟਾ ਬਣੋ ਤੁਸੀਂ ਦੇਖ ਲਓ ਇੱਥੇ ਕੰਪੀਟੀਸ਼ਨ ਹੈ ਇੱਥੇ ਵੀ ਸਾਡੇ ਘਰ ਕੰਪੀਟੀਸ਼ਨ ਨਹੀਂ ਇੱਥੇ ਤਾਂ ਅਸੀਂ ਤਾਂ ਸਾਰੇ ਛੋਟੇ ਚੰਗੇ ਹਾਂ ਜਿਹਨੇ ਬੜਾ ਬਣਨਾ ਇੱਥੇ ਹੋ ਜਾਓ ਇੱਧਰ ਬੜਾ ਬਣਨ ਦੀ ਲੜਾਈ ਹੈ ਸਾਰਿਆਂ ਨੂੰ ਮਾਰਾ ਮਾਰੀ ਤਾਂ ਹੀ ਹੈ ਉੱਥੇ ਕੋਈ ਲੜਾਈ ਨਹੀਂ ਕੋਈ ਬੜਾ ਬਣਨ ਦੀ ਇੱਛਾ ਹੀ ਨਹੀਂ ਕਿਸੇ ਜਾਂ ਬੜੇ ਬਣਨ ਦੀ ਇੱਛਾ ਮੁੱਕ ਜਾਂਦੀ ਹੈ ਨਾ ਫਿਰ ਸੱਚਖੰਡ ਦਾ ਦਰਵਾਜ਼ਾ ਖੁੱਲ ਜਾਂਦਾ ਤਾਂ ਕਿਹਾ ਦੁਨੀਆਂ ਅੱਗੀਆਂ ਵਡਿਆਈਆਂ ਅੱਗੀ ਸਿਹਤੀ ਜਾਲ ਇਹ ਵਡਿਆਈਆਂ ਦੁਨੀਆਂ 'ਚ ਨੇ ਸੱਚਖੰਡ 'ਚ ਵਡਿਆਈ ਨਹੀਂ ਹੈ ਵਡਿਆਈ ਦੀ ਇੱਛਾ ਹੀ ਨਹੀਂ ਉੱਥੇ ਕਿਸੇ ਨੂੰ ਇਹ ਦੁਨੀਆਂ ਵਿੱਚ ਵਡਿਆਈ ਦੀ ਇੱਛਾ ਉੱਥੇ ਤਾਂ ਵਡਿਆਈ ਦੀ ਇੱਛਾ ਹੀ ਨਹੀਂ ਕਿਸੇ ਨੂੰ ਵਡਿਆਈਆਂ ਹੁੰਦੀਆਂ ਹੀ ਦੁਨੀਆਂ 'ਚ ਨੇ ਅੱਗੀ ਸਿਹਤੀ ਜਾਲ ਸੰਸਾਰ ਚੱਲਦਾ ਨਾ ਅਗਨ ਸਾਗਰ ਬਣਿਆ ਹੋਇਆ ਇਹ ਅਗਨ ਸਾਗਰ ਵਡਿਆਈਆਂ ਨੇ ਬਣਾਇਆ ਹੋਇਆ ਬੜੇ ਬੜੇ ਜਿਹੜੇ ਗੋਲੇ ਬਣਾਏ ਨੇ ਅੱਗ ਦੇ ਬੰਬ ਇਹ ਬੜੇ ਬਣਨ ਵਾਸਤੇ ਬਣਾਏ ਨੇ ਜਿਹੜੀ ਅੱਗ ਪੈਦਾ ਕੀਤੀ ਹੈ ਇਹ ਬੜੇ ਬਣਨ ਦੀ ਇੱਛਾ ਨਹੀਂ ਪੈਦਾ ਕੀਤੀ ਦਿੱਤਾ ਨਾਮ ਵਿਸਾਰ ਨਾਮ ਸਾਨੂੰ ਵਿਸਰਿਆ ਮੈਂ ਇੱਥੇ ਤਾਂ ਓਂਕਾਰ ਹੈ ਦੋ ਰੂਪ ਨੇ ਉਹਦੇ ਹੁਕਮ ਵੀ ਉਹ ਹੈ ਹਾਕਮ ਵੀ ਉਹ ਓਂ ਹਾਕਮ ਹੈ ਆਕਾਰ ਉਹਦਾ ਹੁਕਮ